वाहेगुरु वाहेगुरु साहिब जीओ। तन तन साहिब श्री गुरु ग्रंथ साहिब जीओ महाराज। सत्ते वड्डा सतगुरु नानक जिन कल राखी स्वामी सो दुख कैसा पावे। बोल न जाने माया मत माता मरना जीत न आवे। मेरे राम राए तू संतां का संत तेरे तेरे शिव को ओक्ष नाही जम नहीं आवे मेरे जो तेरे रंग रते स्वामी तिनका जन्म मरण दुख नाशा तेरी बख्श ना मेट कोई सतगुरु का दिलासा नाम ध्यान सुख फल पाए ने आठ पैर आला दे तेरी शरण ले परवास भक्त दुष्ट ले सादे ज्ञान ध्यान किस कर्म ना जाना साधन जाना तेरी सबते वड्डा सतगुरु नानक जिन गल राखी मेरी जिन गल राखी मेरी जिन गल राखी किस कर्म ना जाना सार ना जाना तेरी सब ते वड्डा सतगुरु नानक जिन कल राखी मेरी गुरु प्यारी सतसंगत जीओ आओ सब माई भाई धन गुरु ग्रंथ साहिब महाराज जी नूं शीश झुकाइए हथ जोड़ के फतेह दा सिमन करिए वाहिगुरु जी का खालसा वाहिगुरु जी की फतेह। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਇਸ ਪਾਵਨ ਸਥਾਨ ਤੇ ਸਤ ਸੰਗਤ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਬੜੇ ਪਿਆਰ ਨਾਲ ਰੱਬੀ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੋ ਤਾਂ ਕਿ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਸਕੀਏ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਚ ਬੀਬੀਆਂ ਨੇ ਸ਼ਬਦ ਚ ਮਿਲ ਕੇ ਬੋਲਣ ਦੀ ਖੇਚਲ ਕਰਨੀ ਹੈ। ਕੋਈ ਵੀ ਰਚਨਾ ਖਾਲੀ ਨਾ ਰਹੇ। ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ
ਸ਼ਰਨ ਵਿਚਾਰੋ
मन रे प्रभ की शरण विचार। जे सिमरत गण का सी उदरी ताको जा सुरतार। अटल भयो त्रु जाके सिमर अर निरभय पद पाया। दुख हरताए बिद को स्वामी तै काहे बिसराया। जब ही शरण गही कृपा नित गज ग्रह ते शूता। महिमा नाम कहा लो बरनो राम कहत बंधन ते तूता। अजामल पापी जग जाने निमख माहे निस्तारा। नान कहत चेत चिंता मन तैं भी उतर सपारा। सो अपनी विचार चल रही है कि गुरु परमेश्वर दी शरण विच आया ही सदा सुख दी प्राप्ति हुंदी है। जिन्ना ने भी नाम जपया उन्हां नूं अविनाशी सुख प्राप्त होया। ये नाम हर थां सहायता करता है। जिथे कोई भी सहायता नहीं करता उथे नाम सहायता करता है। और इहदे विच सानूं समां जिहड़ा है भाव देर नहीं लाउणी चाहीदी। संसारी रसां कसां विच समां व्यर्थ नहीं गवाउणा चाहीदा। जिस वेले सानूं नाम दी महिमा दा पता लगे उस वेले नाम जपना शुरू कर देना चाहीदा। पिछले दो दवाना दे अंदर जिहड़ी विचार होई है राम जपो जी ऐसे ऐसे ध्रुव प्रहलाद जप्यो हर जैसे। कि जिवें ध्रुव ते प्रहलाद ने जप्या। ध्रुव ने प्रहलाद ने जवानी दी उडीक नहीं कीती कि अजे बचपन है जवान हो के नाम जप लवांगे। बुढ़ेपे दी उडीक नहीं कीती। बहुत सारे जवानी विच भी भुले रहिंदे है ते ऐसा ख्याल करदे है कि बुढ़ेपे विच जाके सेवा सिमरन कर लवांगे। बुढ़ेपे विच भी आके बहुत सारे भुले रहिंदे है। हालत ऐसी हो जांदी है सिर कंपियो पग डगमगे नैन ज्योते हीन। कहो नानक ए बित पई तउ नहारा सलीन। सो इस करके गुरु महाराज जी ने लम्बिया लम्बिया उमरां वाले संसार ते बड़े बड़े तपस्वी होए हन उन्हां दी उदाहरण नहीं दित्ती। जे दित्ती है ते ध्रुव ते प्रहलाद दी। सो ए शब्द दे अंदर गुरु महाराज कहंदे मन रे प्रभ की शरण विचारो। जे सिमरत गण का सी उदरी ताको जा सुरतार। उस प्रभु दा वाहिगुरु दा सिमरन करन नाल नाम जपन दे नाल जेडे वड्डे वड्डे पापी हन उन्हां दा भी उद्धार हो जांदा है। बजर पाप जेडे हन ओह भी खत्म हो जांदे ने। जे गणका ने उस दा सिमरन कीता आप भी तरी तारनहारी ओ बन गए। गणका दे जीवन च ऐसा भी आउंदा है कि जिस वेले सतपुरशां दी नूं संगत प्राप्त होई है माड़े कर्म छड के एकदम परमेश्वर दी बंदगी विच लग गए। एक दिन तुरी जा रही है अगे एक बैल बीमार है उसके आले दुआले कुछ पंडित लोग बैठे ने राम राम कर रहे हैं। गणका ने साफ चिट्टे बस्त्र पहने हुए है तुरी जा रही देखिया पुछया की गल है। अगों पंडित कहन लगे गऊदा जाया है ये बहुत दुखी है। असी सोचने दे प्राण छुट जाने ते असी दे कोल राम नाम जप रहे हैं। गणका कहन लगी जे तुसी कहो मैं भी इस दे कोल बैठ के राम राम दा सिमरन करा। वो हसे मुस्कराए देखो 200 चूहा खा के बिल्ली हज नूं चली। आम तुसी देखो कोई माड़े कर्म करन वाला बंदा चंगे पासे लग जावे माड़े कर्म छड़ देवे संसार दे लोग जिहड़े हंसा संग जी फिर भी खुश नहीं हुंदे। ਮਿਹਣੇ ਦਿੰਦੇ ਹਨ। ਆਮ ਉਹਦੇ ਤੇ ਇਹ ਗੱਲ ਜਿਹੜੀ ਹੈ ਉਹ ਟਕਾਉਂਦੇ ਨੇ, 200 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪਰ ਵੇਸ਼ਵਾ ਨੇ ਗੁੱਸਾ ਨਹੀਂ ਕੀਤਾ, ਬਲਕਿ ਕਹਿਣ ਲੱਗੇ ਤੂੰ ਵੀ ਦੇਖ ਲੈ ਤੇਰਾ ਰਾਮ ਕੀ ਕਰਦਾ। ਮਨ ਵਿੱਚ ਆਪਣੀ ਜਾਤ ਦਾ ਮਾਣ ਹੈ, ਹੰਕਾਰ ਹੈ ਵੀ ਸਾਡੇ ਰਾਮ ਰਾਮ ਨਾਲ ਕੁਛ ਬਣ ਨਹੀਂ ਰਿਹਾ, ਇਹਦਾ ਰਾਮ ਕੀ ਕਰੇਗਾ। ਪਰ ਵੇਸ਼ਵਾ ਜਿਹੜੀ ਨਾਮ ਨਾਲ ਇੱਕ ਮਿਕ ਹੋਈ ਸੀ, ਜਿਹਦੇ ਹਿਰਦੇ 'ਚ ਨਾਮ ਦਾ ਨਿਵਾਸ ਹੋ ਚੁੱਕਾ ਸੀ, ਜਿਸ ਵੇਲੇ ਉਸਨੇ ਬੈਠ ਕੇ ਰਾਮ 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 ਕਿਹਾ, ਬੈਲ ਦੇ ਪ੍ਰਾਣ ਉਸੇ ਵੇਲੇ ਛੁੱਟ ਜਾਂਦੇ ਹਨ। ਸਾਰੇ ਹੈਰਾਨ ਹੋ ਗਏ। ਕੁਛ ਸਮਾਂ ਬੀਤਿਆ, ਇੱਕ ਛੋਟੀ ਉਮਰ ਦਾ ਬਾਲਕ ਉਸ ਗਨਕਾ ਦੇ ਕੋਲ ਆਇਆ, ਆ ਕੇ ਉਸਨੇ ਸਿਰ ਝੁਕਾਇਆ, ਨਮਸਕਾਰ ਕੀਤੀ ਹੈ। ਗਨਕਾ ਨੇ ਦੇਖ ਲਿਆ, ਉਹ ਕਹਿਣ ਲੱਗਾ, ਮਾਤਾ ਜੀ ਮੈਨੂੰ ਤੁਸੀਂ ਪਛਾਣਿਆ? ਕਹਿੰਦੇ ਹਾਂ ਪਛਾਣਿਆ। ਕਹਿੰਦੇ ਮੇਰੇ ਪਿਛਲੇ ਸੰਸਕਾਰ ਐਸੇ, ਤੁਸੀਂ ਜਿਸ ਵੇਲੇ ਰਾਮ ਰਾਮ ਕਿਹਾ ਸੀ ਮੇਰੇ ਪ੍ਰਾਣ ਛੁੱਟੇ, ਮੈਂ ਉਹੀ ਬੈਲ। ਤੁਹਾਡੇ ਰਾਮ ਰਾਮ ਕਹਿਣ ਨਾਲ ਮੈਨੂੰ ਇਹ ਫਲ ਮਿਲਿਆ ਕਿ ਮੇਰਾ ਬੈਲ ਦਾ ਸਰੀਰ ਛੁੱਟ ਗਿਆ ਅਤੇ ਮੈਨੂੰ ਮਨੁੱਖ ਦਾ ਜਨਮ ਮਿਲ ਗਿਆ। ਔਰ ਇਹ ਵੀ ਕਿਰਪਾ ਉਸ ਮਾਲਕ ਦੀ ਮੈਨੂੰ ਸੋਝੀ ਰਹੀ, ਇਸ ਕਰਕੇ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਹਾਂ। ਇਹ ਹੈ ਨਾਮ ਦੀ ਸਾਧ ਸਿੰਘ ਜੀ ਕਮਾਈ। ਗਨਕਾ ਆਪ ਵੀ ਤਰੀ ਤਾਰਨ ਹਾਰੀ ਬਣ ਗਈ ਸਾਧ ਸਿੰਘ ਜੀ। ਦੂਸਰੀ ਮਿਸਾਲ ਧਰੂ ਦੀ ਹੈ, ਅਟਲ ਭਿਉ ਧਰੂ ਜਾਕੈ ਸਿਮਨ ਅਨਰ ਭੈ ਪਦ ਪਾਇਆ, ਦੁੱਖ ਹਰਤਾ ਬਿਧ ਕੋ ਸਵਾਮੀ ਤੈ ਕਾਹੇ ਬਿਸਰਾਇਆ। ਗੁਰੂ ਮਹਾਰਾਜ ਕਹਿੰਦੇ ਦੇਖੋ, ਧਰੂ ਨੇ ਸਿਮਰਨ ਕੀਤਾ, ਅਟਲ ਪਦਵੀ ਅਵਿਨਾਸ਼ੀ ਰਾਜ ਉਸ ਨੂੰ ਪ੍ਰਾਪਤ ਹੋਇਆ ਹੈ, ਸਾਰੇ ਦੁੱਖਾਂ ਦਾ ਖਾਤਮਾ ਹੋਇਆ, ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੋਈ। ਫੇਰ ਮਹਾਰਾਜ ਕਹਿੰਦੇ ਐ ਜੀਵ ਐ ਪ੍ਰਾਣੀ, ਤੂੰ ਉਸ ਮਾਲਕ ਨੂੰ ਪ੍ਰਭ ਨੂੰ ਕਿਉਂ ਵਿਸਾਰਿਆ ਹੋਇਆ ਹੈ ਜਿਸ ਦੇ ਸਿਮਰਨ ਕਰਨ ਦੇ ਨਾਲ ਇਹਨੇ ਵੱਡੇ ਸੁੱਖ ਪ੍ਰਾਪਤ ਹੋ ਜਾਂਦੇ ਹੈ, ਜਿਸ ਦਾ ਸਿਮਰਨ ਕਰਨ ਨਾਲ ਜਨਮ ਮਰਨ ਤੋਂ ਜੀਵ ਰਹਿਤ ਹੋ ਜਾਂਦਾ, ਜਿਸ ਦਾ ਸਿਮਰਨ ਕਰਨ ਦੇ ਨਾਲ 84 ਦੇ ਬੰਧਨ ਸਾਰੇ ਕੱਟੇ ਜਾਂਦੇ ਹਨ, ਜਿਸ ਦਾ ਸਿਮਰਨ ਕਰਨ ਦੇ ਨਾਲ ਇਹ ਅਕਾਲ ਮੰਡਲ ਦਾ ਵਾਸੀ ਬਣ ਜਾਂਦਾ ਹੈ, ਜਿਸ ਦਾ ਸਿਮਰਨ ਕਰਨ ਦੇ ਨਾਲ ਆਪ ਹੀ ਤਰਦਾ ਤਾਰਨ ਹਾਰਾ ਬਣ ਜਾਂਦਾ ਹੈ। ਫੇਰ ਤੂੰ ਉਸ ਮਾਲਕ ਦਾ ਸਿਮਰਨ ਕਿਉਂ ਨਹੀਂ ਕਰਦਾ, ਕਿਉਂ ਵਿਸਾਰਿਆ ਹੋਇਆ? ਸੋ ਅਗਲੀਆਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਨਾਮ ਦੀ ਮਹਿਮਾ, ਗੁਰੂ ਪਰਮੇਸ਼ਰ ਦੀ ਸ਼ਰਨ ਦੀ ਮਹਿਮਾ ਦੱਸਦੇ ਆ। ਮਹਾਰਾਜ ਜਿੱਥੇ ਇਹ ਬਚਨ ਕਰਦੇ ਹਨ ਕਿ ਅਟਲ ਨੂੰ ਧਰੂ ਨੂੰ ਅਟਲ ਪਦਵੀ ਮਿਲ ਗਈ, ਉੱਥੇ ਮਹਾਰਾਜ ਕਹਿੰਦੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗ੍ਰਹਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੁੱਟਾ। ਔਖੇ ਤੋਂ ਔਖਾ ਸਮਾਂ ਜੇ ਕਿਸੇ ਤੇ ਵੀ ਆਉਂਦਾ ਹੈ, ਕੇਵਲ ਮਨੁੱਖ ਦੀ ਗੱਲ ਹੀ ਨਹੀਂ, ਇਹ ਜਿਹੜੇ ਜੀਵ ਜੰਤੂ ਹਨ ਪਰਮੇਸ਼ਰ ਦੀ ਹੋਂਦ ਨੂੰ ਇਹ ਵੀ ਮੰਨਦੇ ਨੇ, ਇਹ ਸੁੱਖ ਵਿੱਚ ਉਸਦਾ ਸ਼ੁਕਰਾਨਾ ਕਰਦੇ ਨੇ, ਦੁੱਖ ਵਿੱਚ ਉਸ ਨੂੰ ਯਾਦ ਕਰਦੇ ਨੇ। ਜਿਹੜਾ ਵੀ ਉਸ ਨੂੰ ਯਾਦ ਕਰਦਾ ਹੈ, ਚਾਹੇ ਮਨੁੱਖ ਹੈ, ਚਾਹੇ ਪਸ਼ੂ ਪੰਛੀ ਹੈ, ਜੀਵ ਜੰਤੂ ਹੈ, ਉਹਦੀ ਨਾਮ ਸਹਾਇਤਾ ਇਸ ਪ੍ਰਕਾਰ ਕਰਦਾ ਹੈ। ਗੁਰੂ ਬਾਬਾ ਜੀ ਇਉਂ ਫਰਮਾਨ ਕਰਦੇ ਨੇ, ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ, ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ ਵੇਲਾ, ਆਹ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ, ਜਿੱਥੇ ਕਿਸੇ ਦੀ ਵੀ ਪਹੁੰਚ ਨੇ, ਉੱਥੇ ਨਾਮ ਗੁਰੂ ਪਰਮੇਸ਼ਰ ਸਹਾਈ ਹੁੰਦਾ ਸਾਧ। ਔਰ ਕੇਵਲ ਪ੍ਰਾਣੀ ਹੀ ਨਹੀਂ, ਮਨੁੱਖ ਹੀ ਨਹੀਂ, ਕੋਈ ਵੀ ਪਸ਼ੂ ਜੀਵ ਜੰਤੂ ਉਸ ਮਾਲਕ ਨੂੰ ਯਾਦ ਕਰੇ, ਉਹ ਵਾਹਿਗੁਰੂ ਸੁਣਦਾ ਹੈ ਅਰਦਾਸ ਸਭ ਦੀ। ਮਰ ਕਹਿੰਦੇ ਤੁਸੀਂ ਹਾਥੀ ਵੱਲੋਂ ਦੇਖ ਲਓ, ਗਜਿੰਦਰ ਹਾਥੀ ਜਿਸਦਾ ਪਰਿਵਾਰ ਬਹੁਤ ਵੱਡਾ ਹੈ, ਹਾਥੀਆਂ ਨੂੰ ਸੋਝੀ ਬਹੁਤ ਹੁੰਦੀ ਹੈ। ਆ ਜਿਉਂ ਜਿਉਂ ਰਿਸਰਚ ਹੋ ਰਹੀ ਹੈ, ਤੁਸੀਂ ਪੜ੍ਹਦੇ ਸੁਣਦੇ ਹੋਵੋਗੇ, ਦੇਖਦੇ ਹੋਵੋਗੇ, ਅੱਜ ਦੇ ਜਿਹੜੇ ਰਿਸਰਚ ਕਰਨ ਵਾਲੇ ਨੇ ਕਹਿੰਦੇ ਜਿਸ ਵੇਲੇ ਹਾਥੀ ਨੇ ਆਪਣੇ ਸਾਥੀਆਂ ਨੂੰ ਦੇਖਣਾ ਹੋਵੇ, ਜੇ ਉਹ ਆਪਣੇ ਸਾਥੀਆਂ ਨਾਲੋਂ ਵਿਛੜ ਗਿਆ, ਉਹ ਧਰਤੀ ਤੇ ਪੈਰ ਮਾਰਦਾ। ਧਰਤੀ ਤੇ ਪੈਰ ਮਾਰਨ ਨਾਲ ਹੀ 15-20 ਕਿਲੋਮੀਟਰ ਆਲੇ ਦੁਆਲੇ ਤੱਕ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੇ ਸਾਥੀ ਕਿੱਥੇ ਨੇ। ਦੇਖੋ ਫਿਰ ਉਹਦੀ ਸੁੰਘਣ ਸ਼ਕਤੀ ਬਹੁਤ ਹੈ, ਹੋਰ ਵੀ ਬਥੇਰੇ ਗੁਣ ਨੇ ਉਹਦੇ ਅੰਦਰ। ਖੈਰ ਇਹ ਗਜਿੰਦਰ ਹਾਥੀ ਵੱਡੇ ਪਰਿਵਾਰ ਵਾਲਾ ਜੰਗਲ ਦੇ ਵਿੱਚ ਪਾਣੀ ਪੀਣ ਆ ਗਿਆ। ਪਾਣੀ ਦੇ ਵਿੱਚ ਤੰਦੂਆ ਹੈ, ਜਿਸ ਵੇਲੇ ਇਹ ਪਾਣੀ ਪੀਣ ਵਾਸਤੇ ਪਾਣੀ ਦੇ ਅੰਦਰ ਦਾਖਲ ਹੋਇਆ, ਤੰਦਵੇ ਨੇ ਇਸ ਨੂੰ ਫੜ ਲਿਆ। ਹੁਣ ਇੱਕ ਪਾਸੇ ਤੰਦਵਾ, ਇੱਕ ਪਾਸੇ ਖਿੱਚ ਰਹੇ ਹੈ। ਇਹਦਾ ਜਿਹੜਾ ਪਰਿਵਾਰ ਸੀ ਉਹ ਵੀ ਛਡਾ ਨਹੀਂ ਸਕਿਆ। ਪਹਿਲਾਂ ਤਾਂ ਉਹ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਨਹੀਂ ਛਡਾ ਸਕਿਆ, ਅਖੀਰ ਛੱਡ ਕੇ ਚਲੇ ਗਏ, ਇਹ ਇਕੱਲਾ ਰਹਿ ਗਿਆ। ਜਿਸ ਵੇਲੇ ਇਸ ਨੂੰ ਖੁਰਾਕ ਨਹੀਂ ਮਿਲੀ, ਇਹਦਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਕਈ ਦਿਨ ਆਸ ਵਿੱਚ ਖਿੱਚੋ ਤਾਣ ਰਿਹਾ, ਦੋ ਪਾਸੇ ਜ਼ੋਰ ਲੱਗ ਰਿਹਾ। ਪੁਰਾਤਨ ਗ੍ਰੰਥਾਂ ਦੇ ਅੰਦਰ ਤੇ ਬਹੁਤ ਲੰਮਾ ਸਮਾਂ ਲਿਖਿਆ। ਖੈਰ ਕਈ ਦਿਨ ਖਿੱਚੋ ਤਾਣ ਰਿਹਾ। ਤੰਦੂਆ ਪਾਣੀ ਦਾ ਜਾਨਵਰ ਹੈ, ਹਾਥੀ ਨੂੰ ਖੁਰਾਕ ਨਹੀਂ ਮਿਲੀ, ਸਰੀਰ ਕਮਜ਼ੋਰ ਹੋ ਗਿਆ, ਤੰਦਵੇ ਦਾ ਜ਼ੋਰ ਪੈ ਗਿਆ। ਹਾਥੀ ਨੇ ਪਹਿਲਾਂ ਪਰਿਵਾਰ ਦਾ ਸਹਾਰਾ ਲਿਆ, ਰੱਬ ਨੂੰ ਯਾਦ ਨਹੀਂ ਕੀਤਾ, ਫਿਰ ਆਪਣੇ ਸਰੀਰ ਤੇ ਮਾਣ ਸੀ ਕਿ ਮੇਰੇ ਅੰਦਰ ਬੜੀ ਤਾਕਤ ਹੈ, ਜ਼ੋਰ ਲਾਉਂਦਾ ਰਿਹਾ। ਅਖੀਰ ਤੇ ਆ ਕੇ ਜਦੋਂ ਹਾਥੀ ਬੇਵੱਸ ਹੋ ਗਿਆ ਤੇ ਤੰਦੂਆ ਗਹਿਰੇ ਪਾਣੀ ਵਿੱਚ ਖਿੱਚ ਕੇ ਲੈ ਚੱਲਿਆ, ਉਸ ਵੇਲੇ ਹਾਥੀ ਨੇ ਮਾਲਕ ਨੂੰ ਯਾਦ ਕੀਤਾ ਇੱਕਦਮ। ਦੇਖੋ ਮਨੁੱਖ ਵੀ ਪਸ਼ੂ ਪੰਛੀ ਵੀ ਰੱਬ ਨੂੰ ਤਾਂ ਭਾਈ ਉਦੋਂ ਹੀ ਯਾਦ ਕਰਦੇ ਜਦੋਂ ਸਾਰੇ ਪਾਸਿਆਂ ਤੋਂ ਇਹ ਨਿਆਸਰਾ ਹੋ ਜਾਂਦਾ ਜੀ। ਜੇਕਰ ਆਪਾਂ ਦ੍ਰੋਪਦੀ ਦਾ ਜੀਵਨ ਪੜ੍ਹਨੇ ਆ, ਅੰਦਰ ਸਵੈ ਦਸਾਸਣੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੇ ਕਰੋ ਪੰਚਾਲੀ ਬਾਂਧੀ। ਦੁਰਯੋਧਨ ਨੇ ਇਹ ਹੁਕਮ ਕਰ ਦਿੱਤਾ ਕਿ ਦਰੋਪਦੀ ਨੂੰ ਲਿਆਓ ਤੇ ਦਰਬਾਰ ਵਿੱਚ ਲਿਆ ਕੇ ਤੇ ਉਹਨੂੰ ਬਸਤਰਹੀਣ ਕਰ ਦਿਓ, ਬਸਤਰ ਉਤਾਰ ਦਿਓ। ਲਿਆਂਦਾ ਵੀ ਕਿਸ ਤਰ੍ਹਾਂ, ਕਿਉਂ ਲਿਆਂਦਾ? ਜਦੋਂ ਜੂਏ ਵਿੱਚ ਪਾਂਡਵ ਰਾਜ ਭਾਗ ਹਾਰ ਗਏ ਫਿਰ ਆਪਣਾ ਆਪ ਵੀ ਹਾਰ ਗਏ, ਪੰਜੇ ਪਾਂਡਵ ਆਪਣਾ ਆਪ ਵੀ ਹਾਰ ਗਏ। ਉਸ ਵੇਲੇ ਜਿਹੜਾ ਦੁਰਯੋਧਨ ਸੀ ਉਹਨੇ ਕਿਹਾ ਦੇਖੋ ਅਜੇ ਤੁਹਾਡੇ ਕੋਲ ਦਰੋਪਦੀ ਹੈ। ਉਹ ਕਹਿੰਦੇ ਉਹਨੂੰ ਦਾਅ ਤੇ ਨਹੀਂ ਲਾਉਣਾ। ਕਹਿਣ ਲੱਗਾ ਚਲੋ ਜੇਕਰ ਤੁਸੀਂ ਉਹਨੂੰ ਦਾਅ ਉੱਤੇ ਲਾ ਦਿਓ, ਇੰਨੇ ਦਿਨਾਂ ਤੋਂ ਜੂਆ ਖੇਡਿਆ ਜਾ ਰਿਹਾ, ਕਿੰਨੀ ਵਾਰੀ ਤੁਹਾਡੀ ਹਾਰ ਹੋਈ ਫਿਰ ਜਾ ਕੇ ਰਾਜ ਭਾਗ ਤੁਸੀਂ ਹਾਰੇ ਹੋ, ਆਪਣਾ ਆਪ ਹਾਰੇ ਹੋ, ਇੱਕ ਹੀ ਦਾਅ ਉੱਤੇ ਮੈਂ ਸਭ ਕੁਛ ਲਾ ਦੇਣਾ, ਇੱਕ ਪਾਸੇ ਦਰੋਪਦੀ ਇੱਕ ਪਾਸੇ ਸਾਰਾ ਤੁਹਾਡਾ ਰਾਜ ਭਾਗ ਤੇ ਤੁਸੀਂ ਜੇ ਜਿੱਤ ਗਏ ਸਭ ਕੁਛ ਤੁਹਾਡਾ। ਮਨ ਚ ਖਿਆਲ ਆਇਆ ਵੀ ਸ਼ਾਇਦ ਇੱਕ ਵਾਰ ਜਿੱਤੀ ਜਾਈਏ, ਇਹ ਜਿਹੜਾ ਜੂਆ ਹੈ ਨਾ, ਜੂਏ ਦੀ ਜਿੱਤ ਵੀ ਹਾਰ ਵਰਗੀ ਹੁੰਦੀ ਹੈ, ਹਾਰ ਵਰਗੀ। ਕਿਵੇਂ? ਜਿਹੜਾ ਹਾਰਦਾ ਉਹ ਤੇ ਹਾਰਦਾ, ਜਿਹੜਾ ਜਿੱਤਦਾ ਉਹ ਵੀ ਨਹੀਂ ਪਿੱਛੇ ਮੁੜਦਾ, ਉਹ ਵੀ ਸਭ ਕੁਛ ਹਾਰ ਕੇ ਹੀ ਮੁੜਦਾ ਇੱਕ ਦਿਨ। ਰਾਜੇ ਨਲ ਨੇ ਜੂਆ ਖੇਡਿਆ, ਕਿੰਨੀ ਦੁਰਦਸ਼ਾ ਹੋਈ। ਪਾਂਡਵਾਂ ਨੇ ਜੂਆ ਖੇਡਿਆ, ਕਿੰਨੀ ਦੁਰਦਸ਼ਾ ਹੋਈ। ਪਾਂਡਵਾਂ ਨੂੰ 13 ਸਾਲ ਬਨਵਾਸ ਭੁਗਤਣਾ ਪਿਆ। ਇਤਿਹਾਸ ਦੱਸਦਾ 13 ਸਾਲ ਬਾਅਦ ਮਹਾਭਾਰਤ ਦਾ ਯੁੱਧ ਹੋਇਆ ਤੇ ਪਾਂਡਵਾਂ ਨੂੰ ਰਾਜ ਮਿਲ ਗਿਆ। ਪਾਂਡਵਾਂ ਨੇ ਰਾਜ ਦੇ ਜੂਏ ਦੇ ਵਿੱਚ ਰਾਜ ਹਾਰਿਆ ਸੀ ਤੇ ਰਾਜ ਦੁਬਾਰਾ ਮਿਲ ਗਿਆ ਸਮਾਂ ਪਾ ਕੇ। ਜਦ ਅਸੀਂ ਪੜ੍ਹਦੇ ਸੁਣਦੇ ਹਾਂ ਤੇ ਸਾਨੂੰ ਇਹ ਖਿਆਲ ਆਉਂਦਾ ਪਾਂਡਵਾਂ ਨੇ ਬਹੁਤ ਮਾੜਾ ਕੀਤਾ, ਏਡੀ ਵੱਡੀ ਭੁੱਲ, ਇੰਨਾ ਅਣਜਾਣਪੁਣਾ ਕਿ ਰਾਜ ਹੀ ਹਾਰ ਦਿੱਤਾ ਜੂਏ ਵਿੱਚ। ਪਰ ਰਾਜ ਤਾਂ ਦੁਬਾਰਾ ਮਿਲ ਸਕਦਾ, ਜਿਹੜਾ ਨਾਮ ਨਹੀਂ ਨਾ ਜਪਦਾ, ਉਹਦਾ ਸਿਮਰ ਨਹੀਂ ਕਰਦਾ। ਮਾਰ ਕਹਿੰਦੇ ਉਹ ਜਨਮ ਜੂਏ ਵਿੱਚ ਹਾਰ ਕੇ ਜਾ ਰਿਹਾ, ਤੇ ਜਿਹੜਾ ਸਿਮਰ ਨਹੀਂ ਕਰਦਾ, ਨਾਮ ਨਹੀਂ ਜਪਦਾ, ਮਾਰ ਕਹਿੰਦੇ ਉਹਨੂੰ ਦੁਬਾਰਾ ਜਨਮ ਨਹੀਂ ਮਿਲਣਾ। ਰਾਜ ਤਾਂ ਕੁਛ ਵੀ ਨਹੀਂ, ਦੁਨੀਆਂ ਦੇ ਸਾਰੇ ਰਾਜ ਭਾਗ ਦੀ ਕੀਮਤ ਇੱਕ ਸਵਾਸ ਦੇ ਬਰਾਬਰ ਨਹੀਂ, ਇਹ ਅਮੋਲਕ ਜਨਮ ਹੈ। ਮਾਰ ਕਹਿੰਦੇ ਉਹਨਾਂ ਨੇ ਤੇ ਰਾਜ ਆ ਰਿਹਾ, ਭਾਈ ਜੇ ਤੁਸੀਂ ਨਾਮ ਨਹੀਂ ਜਪਦੇ, ਸਿਮਰ ਨਹੀਂ ਕਰਦੇ ਤੇ ਤੁਸੀਂ ਅਮੋਲਕ ਜੀਵਨ ਹਾਰ ਕੇ ਜਾ ਰਹੇ ਹੋ। ਗੁਰੂ ਬਾਬਾ ਜੀ ਆਪਣੀ ਬਾਣੀ ਵਿੱਚ ਆਹ ਬਚਨ ਕਰਦੇ ਆ, ਜਨਮ ਹਾਰ ਤਾ ਜੂਏ ਦੇ ਵਿੱਚ ਗਾਫਲਾ, ਜਨਮ ਹਾਰ ਤਾ ਜੂਏ ਦੇ ਵਿੱਚ ਗਾਫਲਾ, ਜੰਮਿਆ ਨਾ ਨਾਮ ਰੱਬ ਦਾ, ਹਾਰ ਤਾ ਜੂਏ ਦੇ ਵਿੱਚ ਗਾਫਲਾ, ਜੰਮਿਆ ਨਾ ਨਾਮ ਰੱਬ ਦਾ, ਹਾਰ ਤਾ ਜੂਏ ਦੇ ਵਿੱਚ ਗਾਫਲਾ। ਬਾਹਰੋਂ ਤਾਂ ਨਿਰਮਲ ਜੀਉ ਮੈਲੇ ਤਿੰਨੀ ਜਨਮ ਜੂਵੈ ਹਾਰਿਆ। ਜਿਹੜੇ ਅੰਦਰੋਂ ਮੈਲੇ ਨੇ ਨਾ, ਮਨ ਮੈਲਾ ਹੁੰਦਾ ਸਾਡਾ ਨਾਮ ਤੋਂ ਬਗੈਰ। ਨਾਮ ਜਪਣ ਤੇ ਨਾਲ ਤਾਂ ਮਨ ਦੀ ਮੈਲ ਉਤਰ ਜਾਂਦੀ ਹੈ, ਤੇ ਨਾਮ ਤੋਂ ਬਗੈਰ ਮੈਲ ਪੈਂਦੀ ਹੈ। ਅੱਖਾਂ ਨਾਲ ਪਰਾਏ ਰੂਪ ਤੱਕ ਕੇ, ਕੰਨਾਂ ਨਾਲ ਚੁਗਲੀ ਨਿੰਦਿਆ, ਮਾੜੇ ਗੀਤ ਸੁਣ ਕੇ, ਜੇਬਾਂ ਨਾਲ ਫਿੱਕਾ ਬੋਲ ਕੇ, ਮਾੜਾ ਅੰਨ ਖਾ ਕੇ, ਹੱਥਾਂ ਪੈਰਾਂ ਨਾਲ ਖੋਟੇ ਕਰਮ ਕਰਕੇ ਮਨ ਜਿਹੜਾ ਮੈਲਾ ਹੁੰਦਾ। ਤੇ ਜੇ ਅੰਦਰ ਮੈਲਾ ਹੈ, ਨਾਮ ਤੋਂ ਖਾਲੀ ਹੈ, ਉਸ ਮਾਲਕ ਦੀ ਹਿਰਦੇ ਵਿੱਚ ਯਾਦ ਨਹੀਂ, ਤੇ ਸਾਹਿਬ ਕਹਿੰਦੇ ਇਹ ਜਨਮ ਹੀ ਹਾਰ ਕੇ ਜਾ ਰਿਹਾ ਜੂਏ ਵਿੱਚ। ਸਾਨੂੰ ਦੁਨਿਆਵੀ ਘਾਟਿਆਂ ਦੀ ਬੜੀ ਚਿੰਤਾ ਲੱਗੀ ਰਹਿੰਦੀ ਹੈ। ਸੰਸਾਰ ਦੇ ਵਿੱਚ ਅਸੀਂ ਕੋਈ ਕੰਮ ਕਰਨੇ ਆ, ਖੇਤੀ ਕਰਨੇ ਆ, ਬਿਜਨਸ ਕਰਨੇ ਆ, ਸਰਵਿਸ ਕਰਨੇ ਆ, ਦੁਕਾਨ ਕਰਨੇ ਆ, ਦੇਸ਼ ਵਿੱਚ ਹਾਂ, ਵਿਦੇਸ਼ ਵਿੱਚ ਹਾਂ, ਹਰ ਵੇਲੇ ਚਿੰਤਾ ਕਿਤੇ ਘਾਟਾ ਨਾ ਪੈ ਜਾਵੇ। ਔਰ ਇੱਕ ਪਾਸੇ ਇੰਨਾ ਘਾਟਾ ਕਿ ਜਨਮ ਹੀ ਹਾਰ ਰਹੇ ਹਾਂ ਜੂਏ ਦੇ ਵਿੱਚ। ਮਹਾਰੇ ਕਹਿੰਦੇ ਰਾਜ ਭਾਗ ਤੇ ਕੁਛ ਵੀ ਨਹੀਂ ਪਿਆ ਰਹੇ, ਉਹ ਜਨਮ ਅਮੋਲਕ ਹੈ, ਇੱਕ ਇੱਕ ਸਵਾਸ ਅਮੋਲਕ ਹੈ, ਇੱਕ ਸਵਾਸ। ਖੈਰ ਪਾਂਡਵਾਂ ਨੇ ਜੂਆ ਖੇਡਿਆ ਤੇ 13 ਸਾਲ ਬਨਵਾਸ ਭੁਗਤਣਾ ਪਿਆ। ਕਿਸੇ ਬਜ਼ੁਰਗ ਨੇ ਅੰਤ ਸਮੇਂ ਆਪਣੇ ਪੁੱਤਰ ਨੂੰ, ਇਕੱਲਾ ਬੇਟਾ ਸੀ, ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਦੇਖ ਮੇਰੀ ਇੱਕ ਗੱਲ ਯਾਦ ਰੱਖੀ, ਜੂਏ ਖਾਨੇ ਨਾ ਜਾਈ, ਪਰ ਤੇਰੀ ਜਿਹੜੀ ਸੰਗਤ ਹੈ ਉਹ ਐਸੀ ਹੈ ਕਿ ਤੂੰ ਉਹਨਾਂ ਵਿੱਚ ਭੁੱਲਿਆ ਹੋਇਆ, ਰੁਲ ਜਾਣਾ ਤੂੰ। ਪਰ ਇੱਕ ਗੱਲ ਹੈ, ਪਹਿਲੀ ਗੱਲ ਜਾਈ ਨਾ, ਪਰ ਜੇ ਚਲਾ ਗਿਆ ਤੇ ਇੱਕ ਗੱਲ ਮੇਰੀ ਯਾਦ ਰੱਖੀ, ਜਿਹੜੇ ਸਭ ਤੋਂ ਵੱਡੇ ਜਵਾਰੀ ਨੇ ਉਹਨਾਂ ਨਾਲ ਖੇਡੀ ਜੂਆ। ਬਜ਼ੁਰਗ ਚੜ੍ਹਾਈ ਕਰ ਗਿਆ, ਥੋੜੇ ਦਿਨ ਨਿਕਲੇ, ਜਿਹੜੇ ਮਿੱਤਰ ਦੋਸਤ ਸੀ ਕਹਿਣ ਲੱਗੇ ਆ ਚੱਲੀਏ, ਕਹਿਣ ਲੱਗਾ ਨਹੀਂ, ਮੇਰੇ ਬਾਪੂ ਨੇ, ਮੇਰੇ ਬਜ਼ੁਰਗ ਨੇ ਆਹ ਗੱਲ ਕਹੀ ਹੈ। ਕਹਿਣ ਲੱਗੇ ਉਹਨਾਂ ਦਾ ਤੇ ਕੰਮ ਹੀ ਹੁੰਦਾ, ਸਾਡੇ ਬਜ਼ੁਰਗ ਨਹੀਂ ਸੀ ਕਹਿੰਦੇ, ਭਲਾ ਤੂੰ ਹੀ ਦੁਨੀਆਂ ਤੇ ਕੋਈ ਇਕੱਲਾ ਵੱਖ ਆ ਗਿਆ, ਨਾਲ ਲੈ ਤੁਰੇ, ਜੂਏ ਖਾਨੇ ਚਲਾ ਗਿਆ। ਸੋਚਦਾ ਮੈਂ ਇੱਕ ਤੇ ਆਪਣੇ ਪਿਤਾ ਦੀ ਗੱਲ ਨਹੀਂ ਮੰਨੀ, ਚੱਲ ਦੂਸਰੀ ਮੰਨ ਲਵਾਂ ਵੀ ਜਿਹੜੇ ਸਭ ਤੋਂ ਵੱਡੇ ਨੇ ਉਹਨਾਂ ਨਾਲ ਖੇਡਾਂ। ਪੁੱਛਿਆ ਵੀ ਸਭ ਤੋਂ ਵੱਡੇ ਜਵਾਰੀ ਜਿਹੜੇ ਨੇ ਉਹ ਕਿਹੜੇ ਨੇ? ਸੋਨੇ ਦੀਆਂ ਮੋਹਰਾਂ ਨਾਲ ਜਵਾਰੀ ਜੂਆ ਖੇਡ ਰਹੇ ਸੀ। ਜਦ ਉਹਨਾਂ ਨੂੰ ਪੁੱਛਿਆ, ਕਹਿੰਦੇ ਅਸੀਂ ਤਾਂ ਜੀ ਸਭ ਤੋਂ ਛੋਟੇ ਹਾਂ, ਵੱਡੇ ਅੱਗੇ ਨੇ। ਅੱਗੇ ਚਲਾ ਗਿਆ, ਅੱਗੇ ਚਾਂਦੀ ਦੇ ਰੁਪਿਆਂ ਨਾਲ ਖੇਡ ਰਹੇ ਨੇ, ਪੁੱਛਿਆ ਵੱਡੇ ਤੁਸੀਂ ਹੋ? ਕਹਿੰਦੇ ਨਹੀਂ ਜੀ, ਵੱਡੇ ਤੇ ਅੱਗੇ ਨੇ। ਅੱਗੇ ਗਿਆ ਤੇ ਛੋਟੇ ਦਸੀਆਂ ਪੰਜੀਆਂ ਕਹਿ ਦਈਏ, ਚੁਆਨੀ ਦੁਆਨੀ ਕਹਿ ਦਈਏ, ਉਹਦੇ ਨਾਲ ਖੇਡ ਰਹੇ। ਪੁੱਛਿਆ ਵੀ ਵੱਡੇ ਜਵਾਰੀ ਤੁਸੀਂ ਹੋ? ਕਹਿੰਦੇ ਨਹੀਂ, ਵੱਡੇ ਸਾਡੇ ਤੋਂ ਅੱਗੇ ਨੇ। ਅੱਗੇ ਗਿਆ ਤੇ ਠੀਕਰੀਆਂ ਦੇ ਨਾਲ ਖੇਡ ਰਹੇ ਨੇ। ਪੁੱਛਿਆ ਵੀ ਵੱਡੇ ਜਵਾਰੀ ਤੁਸੀਂ ਹੋ? ਕਹਿੰਦੇ ਹਾਂ ਅਸੀਂ ਹਾਂ। ਹੈਰਾਨ ਹੋ ਗਿਆ, ਕਹਿਣ ਲੱਗਾ ਐਂ ਦੱਸੋ, ਜਿਹੜੇ ਸੋਨੇ ਦੀਆਂ ਮੋਹਰਾਂ ਨਾਲ ਖੇਡ ਰਹੇ ਨੇ ਉਹ ਆਪਣੇ ਆਪ ਨੂੰ ਸਭ ਤੋਂ ਛੋਟੇ ਗਿਣਦੇ ਨੇ, ਤੁਸੀਂ ਠੀਕਰੀਆਂ ਦੇ ਨਾਲ ਖੇਡ ਰਹੇ ਹੋ ਤੇ ਤੁਸੀਂ ਆਪਣੇ ਆਪ ਨੂੰ ਵੱਡੇ ਕਿਵੇਂ ਕਹਾਉਂਦੇ ਹੋ? ਉਹ ਜਵਾਰੀ ਕਹਿਣ ਲੱਗੇ, ਦੇਖ ਕਦੀ ਸਮਾਂ ਸੀ ਅਸੀਂ ਵੀ ਸੋਨੇ ਦੀਆਂ ਮੋਹਰਾਂ ਨਾਲ ਖੇਡਦੇ ਸੀ, ਤੇ ਹਾਰਦੇ ਹਾਰਦੇ ਅੱਜ ਅਸੀਂ ਇੱਥੇ ਪਹੁੰਚ ਗਏ ਕਿ ਸਾਡੇ ਕੋਲ ਕੁਝ ਨਹੀਂ ਰਿਹਾ, ਅੱਜ ਠੀਕਰੀਆਂ ਦੇ ਨਾਲ ਸਮਾਂ ਬਤੀਤ ਕਰ ਰਹੇ ਹਾਂ। ਉਹ ਜਿਹੜੇ ਸੋਨੇ ਦੀਆਂ ਮੋਹਰਾਂ ਨਾਲ ਖੇਡ ਰਹੇ ਨੇ, ਨਵੇਂ ਨਵੇਂ ਆਏ ਨੇ, ਸਮਾਂ ਆਏਗਾ ਸਾਡੀ ਜਗ੍ਹਾ ਉਹ ਵੀ ਇੱਕ ਦਿਨ ਆ ਜਾਣਗੇ। ਗੱਲ ਸਮਝ ਵਿੱਚ ਆ ਗਈ ਕਿ ਜੋ ਬਜ਼ੁਰਗ ਨੇ ਕਿਹਾ ਸੀ ਵੱਡਿਆਂ ਨਾਲ ਖੇਡੀ, ਵੀ ਇਹਦਾ ਰਿਜ਼ਲਟ ਦੇਖੀ, ਮਤਲਬ ਨਾ ਖੇਡਣੀ, ਵੀ ਦੇਖ ਇਹਦਾ ਰਿਜ਼ਲਟ ਕੀ ਨਿਕਲਦਾ। ਪਾਂਡਵਾਂ ਨੇ ਜੂਆ ਖੇਡਿਆ 13 ਸਾਲ ਬਨਵਾਸ, ਕਿੰਨੇ ਦੁੱਖ ਭੋਗੇ ਸੀ। ਖੈ ਦਾਸ ਬੇਨਤੀ ਕਰ ਰਿਹਾ ਸੀ ਕਿ ਦੁਰਯੋਧਨ ਨੇ ਚਲਾਕੀ ਕੀਤੀ ਵੀ ਤੁਸੀਂ ਦਰੋਪਦੀ ਨੂੰ ਵੀ ਦਾਅ ਤੇ ਲਾ ਦਿਓ। ਉਹਨਾਂ ਨੇ ਲਾ ਦਿੱਤਾ, ਦਰੋਪਦੀ ਵੀ ਹਾਰ ਗਏ। ਹੁਣ ਜਿਹੜਾ ਹਾਰਿਆ ਹੁੰਦਾ ਨਾ, ਉਹਦੇ ਸਾਰੇ ਹੱਕ ਖਤਮ ਹੋ ਜਾਂਦੇ। ਦੁਰਯੋਧਨ ਨੇ ਹੁਣ ਕਿਹਾ ਵੀ ਉਹਨੂੰ ਲਿਆਓ, ਤੇ ਲਿਆਏ ਕਿਵੇਂ? ਮੱਥੇ ਵਾਲ ਦਰੋਪਦੀ ਆਉਂਦੀ। ਮੱਥੇ ਵਾਲ ਦਾ ਮਤਲਬ ਜਿਹੜੇ ਮੱਥੇ ਦੇ ਉੱਪਰਲੇ ਵਾਲ ਹੈ, ਇੱਥੋਂ ਫੜ ਕੇ ਲਿਆਂਦਾ, ਸਤਿਕਾਰ ਨਾਲ ਨਹੀਂ, ਖਿੱਚ ਕੇ ਲਿਆਂਦਾ। ਤੇ ਨਾਲ ਦੁਰਯੋਧਨ ਨੇ ਹੁਕਮ ਕੀਤਾ, ਇਹਨੂੰ ਬਸਤਰਹੀਣ ਕਰ ਦਿਓ। ਬਸਤਰ ਉਤਰਨੇ ਸ਼ੁਰੂ ਹੋ ਗਏ। ਪੰਜੇ ਪਾਂਡਵ ਦੇਖਦੇ, ਜਿਹੜੇ ਪਾਂਡਵ ਹੈ ਉਹ ਸਭਾ ਵਿੱਚ ਬੈਠੇ ਦੇਖ ਰਹੇ ਨੇ, ਲੇਕਿਨ ਬੋਲ ਨਹੀਂ ਸਕਦੇ। ਕਿਉਂ ਨਹੀਂ ਬੋਲ ਸਕਦੇ? ਉਹਨਾਂ ਨੂੰ ਹੱਕ ਕੋਈ ਨਹੀਂ ਬੋਲਣ ਦਾ, ਉਹ ਆਪਣਾ ਆਪ ਹਾਰ ਚੁੱਕੇ ਨੇ, ਉਹ ਨਹੀਂ ਕਹਿ ਸਕਦੇ ਕਿਉਂ ਹੋ ਰਿਹਾ। ਮਹਾਂਪੁਰਸ਼ਾਂ ਦਾ ਬਚਨ ਹੈ ਕਿ ਦੁਰਯੋਧਨ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ। ਦੁਰਯੋਧਨ ਦਾ ਮਨ ਖੋਟਾ ਸੀ ਤੇ ਉਹ ਐਸਾ ਚਾਹੁੰਦਾ ਸੀ ਕਿ ਇਹ ਪਾਂਡਵਾਂ ਦੇ ਸਾਹਮਣੇ ਮੈਂ ਐਸਾ ਕਰਾਂ ਕਿ ਇਹ ਜ਼ਿੰਦਗੀ ਵਿੱਚ ਸਿਰ ਚੁੱਕਣ ਜੋਗੇ ਨਾ ਰਹਿਣ। ਇਹਦੇ ਸਾਹਮਣੇ ਦਰੋਪਦੀ ਦੀ ਜਦੋਂ ਆਹ ਹਾਲਤ ਹੋਈ, ਇਹ ਜਿਉਣ ਜੋਗੇ ਨਹੀਂ ਰਹਿਣਗੇ। ਪੰਜੇ ਪਾਂਡਵ ਦੇਖਦੇ ਔਗਣ ਰੁੱਧੀ ਨਾਰ, ਜਿਨ੍ਹਾਂ ਦੀ ਨਾਰ ਦੇ ਉੱਤੇ ਬਿਪਤਾ ਪਈ ਹੋਈ ਹੈ। ਦਰੋਪਦੀ ਨੇ ਇਹ ਸੋਚਿਆ ਵੀ ਐਸੀ ਗੱਲ ਹੋ ਨਹੀਂ ਸਕਦੀ, ਜੇਕਰ ਦੁਰਯੋਧਨ ਨੇ ਇਹੋ ਜਿਹਾ ਬੋਲ ਦਿੱਤਾ ਤੇ ਹੋ ਸਕਦਾ ਨਹੀਂ ਹੋ ਸਕਦਾ। ਭੀਸ਼ਮ ਪਿਤਾਮਾ ਬਜ਼ੁਰਗ ਬੈਠੇ ਨੇ, ਉਹਨਾਂ ਦਾ ਆਸਰਾ ਲਿਆ, ਤੁਸੀਂ ਬਜ਼ੁਰਗ ਹੋ ਬਾਬਾ ਜੀ, ਤੁਹਾਡੇ ਹੁੰਦੇ ਆ ਹੋਵੇ। ਦਰੋਣਾਚਾਰ ਗੁਰੂ ਬੈਠਾ, ਉਹਨੇ ਵੀ ਉਂਦੀ ਪਾ ਲਈ। ਕਿਰਪਾਚਾਰੀਆ ਬੈਠਾ, ਉਹਨੇ ਵੀ ਉਂਦੀ ਪਾ ਲਈ। ਕਰਨ ਵਰਗੇ ਸੂਰਮੇ ਬੈਠੇ ਹੈ, ਉਹਨਾਂ ਨੇ ਵੀ ਉਂਦੀਆਂ ਪਾ ਲਈਆਂ। ਅਜੇ ਵੀ ਰੱਬ ਨੂੰ ਯਾਦ ਨਹੀਂ ਕੀਤਾ। ਦੇਖੋ ਪਾਂਡਵਾਂ ਤੇ ਮਾਣ ਸੀ ਵੀ ਪੰਜੇ ਪਾਂਡਵ ਦੀ ਗੱਲ ਹੋ ਸਕਦੀ ਹੈ, ਉਹਨਾਂ ਨੇ ਵੀ ਉਂਦੀਆਂ ਪਾ ਲਈਆਂ। ਅਖੀਰ ਆਪਣੀ ਬੁੱਧ ਤੇ ਮਾਣ ਸੀ ਕਿ ਮੈਂ ਇਹਨਾਂ ਨੂੰ ਸਮਝਾ ਲਾਂਗੀ, ਪਰ ਪਿਆਰੇ ਉਹ ਮੂਰਖ ਬੰਦਾ ਨਹੀਂ ਸਮਝਦਾ। ਉਹਨਾਂ ਦੀ ਮੱਤ ਤੇ ਪੜਦਾ ਪਿਆ ਸੀ, ਨਹੀਂ ਸੁਣਦੇ। ਰਾਜ ਮਦ ਨੇ ਅੰਨਿਆਂ ਕੀਤਾ ਹੋਇਆ ਸੀ, ਰਾਜ ਮਦ ਦੇ ਨਸ਼ੇ ਵਿੱਚ ਦੁਰਯੋਧਨ ਅੰਨਾ ਹੋਇਆ, ਉਹਦੇ ਸਾਥੀ ਭੁੱਲੇ ਪਏ ਨੇ। ਇਸ ਦਰੋਪਦੀ ਨੂੰ ਆਪਣੇ ਸਰੀਰ ਤੇ ਮਾਣ ਸੀ, ਆਪਣੀ ਤਾਕਤ ਤੇ ਮਾਣ ਸੀ। ਦੇਖੋ ਅਖੀਰ ਇਹਨੇ ਆਪਣਾ ਬਲ ਲਾਇਆ, ਇਹ ਆਪਣਾ ਬਲ ਵੀ ਹਾਰ ਗਈ। ਜਦੋਂ ਸਾਰੇ ਪਾਸਿਆਂ ਤੋਂ ਨਿਆਸਰੀ ਹੋ ਗਈ ਤੇ ਉਸ ਵੇਲੇ ਮਾਲਕ ਨੂੰ ਯਾਦ ਕੀਤਾ ਪਿਆਰੇ, ਉਸ ਵੇਲੇ ਕੀ ਕਹਿੰਦੀ ਹੈ? ਆਹ ਕਹਿੰਦੀ ਹੈ, ਇੱਕ ਤੱਕਿਆ ਆਸਰਾ ਤੇਰਾ ਹੋਰ ਸਪੇਟਾਈਆਂ ਢੇਰੀਆਂ ਤੱਕਿਆ ਆਸਰਾ ਤੇਰਾ ਹੋਰ ਸਪੇਟਾਈਆਂ ਢੇਰੀਆਂ ਇਕਦਮ ਮਾਲਕ ਨੂੰ ਯਾਦ ਕੀਤਾ, ਅਰਦਾਸ ਕੀਤੀ ਹੈ। ਸਰੀਰ ਦੇ ਉੱਤੇ ਇੱਕ ਪਰਦਾ ਰਹਿ ਗਿਆ, ਕਿੰਨਾ ਕੁ ਸਮਾਂ ਲੱਗਾ ਹੋਏਗਾ ਉਹਨੂੰ ਯਾਦ ਕਰਦਿਆਂ। ਹੁਣ ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬੱਲਾਂ ਦੀ, ਹੇ ਭਗਵਾਨ। ਇਹ ਵੀ ਕਹਿੰਦਿਆਂ ਦੇਰ ਲੱਗਦੀ ਹੈ ਸਾਨੂੰ। ਇਸ ਤੋਂ ਪਹਿਲਾਂ ਅਰਦਾਸ ਵੀ ਹੋ ਗਈ ਤੇ ਸੁਣੀ ਵੀ ਗਈ। ਅਰਦਾਸ ਕਰਨ ਦੀ ਤੇ ਆਪਾਂ ਜਾਚ ਸਿੱਖਣੇ ਆ ਨਾ। ਉਹ ਜਿਹੜੀ ਅਰਦਾਸ ਮਨਜ਼ੂਰ ਹੋਣੀ ਤੇ ਵਾਹਿਗੁਰੂ ਜਾਣੇ ਉਦੋਂ ਅੱਖਰ ਮੂੰਹ ਚੋਂ ਨਿਕਲਣਾ ਕਿ ਨਹੀਂ ਨਿਕਲਣਾ, ਕਿੰਨੀ ਕੁ ਦੇਰ ਲੱਗੀ ਹੋਏਗੀ ਉਸ ਨੂੰ। ਉਸੇ ਵੇਲੇ ਅਰਦਾਸ ਸੁਣੀ ਗਈ, ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ, ਕੱਪੜ ਕੋਟ ਸਾਰਨ ਥੱਕੇ ਦੂਤ ਨਾ ਪਾਰ ਵਸਾਂਦੀ। ਭਗਵਾਨ ਨੇ, ਪਰਮੇਸ਼ਰ ਨੇ, ਨਾਮ ਨੇ ਲਾਜ ਰੱਖੀ ਉਹਦੀ। ਜਦੋਂ ਉਸ ਮਾਲਕ ਦੀ ਸ਼ਰਨ ਲਈ ਯਾਦ ਕੀਤਾ ਤੇ ਉਹਦੇ ਸਾਰੇ ਪਰਦੇ ਟੱਕੇ ਗਏ, ਆਪ ਮਾਲਕ ਸਹਾਈ ਹੋਇਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕੇਵਲ ਬੰਸਰੀ ਤੱਕ ਹੀ ਸੀਮਤ ਨਾ ਰੱਖੀਏ ਕਿ ਉਹ ਬੰਸਰੀ ਵਜਾਉਣ ਵਾਲੇ ਸੀ। ਜੇ ਦੇਖਿਆ ਜਾਵੇ ਦੁਆਪਰ ਯੁੱਗ ਦੇ ਅੰਦਰ ਇੱਕ ਵੱਡੇ ਸੂਰਮੇ ਸਨ, ਜਿੱਥੇ ਵੱਡਿਆਂ ਵੱਡਾਂ ਨੇ ਉਂਦੀਆਂ ਪਾ ਲਈਆਂ, ਕੋਈ ਦ੍ਰੋਪਦੀ ਦੀ ਪੱਤ ਰੱਖ ਨਹੀਂ ਸਕਿਆ ਤੇ ਉੱਥੇ ਭਗਵਾਨ ਨੇ ਰੱਖੀ। ਹੋਇਆ ਕਿ ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਹੱਥ ਮਰੋੜਨ ਸਿਰ ਤੁਰਨ ਪਛੋ ਤਾਰਨ ਕਰਨ ਜਾਹੇ ਜਾਂਦੀ। ਬੇਵੱਸ ਹੋ ਗਏ ਸਾਰੇ ਦੂਤ ਜਿਹੜੇ ਲਾ ਰਹੇ ਸੀ ਬਸਤਰ, ਪਛਤਾਵਾ ਪੱਲੇ ਰਹਿ ਗਿਆ, ਲਾਂਤਾ ਪੱਲੇ ਰਹਿ ਗਈਆਂ। ਸਾਰਾ ਸੰਸਾਰ ਅੱਜ ਤੱਕ ਲਾਂਤਾ ਪਾਉਂਦਾ, ਚਾਹੇ ਰਾਵਣ ਹੈ ਚਾਹੇ ਦੁਰਯੋਧਨ ਹੈ। ਜਿਹੜਾ ਨੇਕ ਰਾਹ ਤੇ ਚੱਲਦਾ, ਸੱਚੇ ਮਾਰਗ ਤੇ ਚੱਲਦਾ। ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, ਉਹਦੀ ਉਸਤਤ ਹੁੰਦੀ ਹੈ। ਚਾਹੇ ਉਹ ਸਰਜਕ ਵਿੱਚ ਹੋਏ ਨੇ, ਚਾਹੇ ਤ੍ਰੇਤਾ ਵਿੱਚ, ਚਾਹੇ ਦੁਆਪਰ ਚ, ਚਾਹੇ ਕਲਯੁਗ। ਤੇ ਜਿਹੜੇ ਸੱਚੇ ਮਾਰਗ ਨੂੰ ਛੱਡ ਕੇ ਮਾੜੇ ਕਰਮ ਕਰਦੇ ਆ ਪਿਆਰਿਓ, ਉਹਨਾਂ ਦੀ ਉਸਤਤ ਨਹੀਂ ਹੁੰਦੀ, ਉਹ ਜੁਗਾਂ ਜੁਗਾਂ ਤੱਕ ਲਾਹਨਤਾਂ ਪੈਂਦੀ ਹੈ। ਦੁਰਯੋਧਨ ਨੇ ਜੋ ਕੀਤਾ ਉਹਦਾ ਫਿਰ ਰਿਜ਼ਲਟ ਕੀ ਨਿਕਲਿਆ ਸੀ? ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਿਪਾਹੀ, ਬਾਰਾਂ ਯੋਜਨ ਛਤਰ ਲੈ ਤਾ, ਦੇਹੀ ਗਿਰਜ ਨਾ ਖਾਈ। ਹੈ ਦ੍ਰੋਪਦੀ ਦੀ ਪਾਤਰ ਹੀ ਦੋ, ਦ੍ਰੋਪਦੀ ਨੇ ਅਰਦਾਸ ਕੀਤੀ ਤੇ ਸੁਣੀ ਗਈ। ਘਰ ਆਈ ਠਾਕੁਰ ਮਿਲੇ, ਬੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾ ਬਾਣ ਤੁਰੰਤ। ਦਾਸ ਬੇਨਤੀ ਕਰ ਰਿਹਾ ਸੀ, ਉਸ ਮਾਲਕ ਨੂੰ ਉਦੋਂ ਯਾਦ ਕੀਤਾ ਜਾਂਦਾ ਜਦੋਂ ਚਾਰ ਸ਼ਫੇਰਿਓਂ ਇਹ ਜੀਵ ਨਿਆਸਰਾ ਹੋ ਜਾਂਦਾ। ਤੇ ਜੇ ਪਹਿਲਾਂ ਹੀ ਯਾਦ ਰੱਖਦੇ ਦੁੱਖ ਆਉਣ ਕਿਉਂ? ਇੱਕ ਕਵੀ ਰਹੀਮ ਜੀ ਹੋਏ ਨੇ, ਉਹਨਾਂ ਨੇ ਇੱਕ ਦੋਹਰਾ ਲਿਖਿਆ, ਕਹਿੰਦੇ ਦੁੱਖ ਮੈਂ ਸਿਮਰਨ ਸਭ ਕਰੈ, ਸੁਖ ਮੈਂ ਕਰੈ ਨਾ ਕੋਈ। ਕਹਿੰਦੇ ਦੁੱਖ ਵਿੱਚ ਤਾਂ ਉਸ ਮਾਲਕ ਨੂੰ ਸਾਰੇ ਹੀ ਯਾਦ ਕਰਦੇ ਨੇ, ਸਾਰੇ ਯਾਦ ਕਰਦੇ ਆ, ਤੇ ਸੁਖ ਵਿੱਚ ਭੁੱਲ ਜਾਂਦੇ ਆ। ਇੱਕ ਪਰਮੇਸ਼ਰ ਦੇ ਪਿਆਰੇ ਹਨ ਪਿਆਰਿਓ, ਗੁਰਮੁਖ ਜਨ, ਭਗਤ ਜਨ, ਸੰਤ ਜਨ, ਜਿਹੜੇ ਦੁੱਖ ਤੇ ਸੁਖ ਨੂੰ ਬਰਾਬਰ ਸਮਝਦੇ ਨੇ ਤੇ ਉਹਨੂੰ ਹਰ ਵੇਲੇ ਯਾਦ ਕਰਦੇ ਨੇ। ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਏ। ਇੱਥੇ ਕਵੀ ਜੀ ਸੰਸਾਰੀ ਬੰਦਿਆਂ ਦਾ ਜ਼ਿਕਰ ਕਰਦੇ, ਕਹਿੰਦੇ ਦੁੱਖ ਮੈਂ ਸਿਮਨ ਸਭ ਕਰੈ, ਸੁਖ ਮੈਂ ਕਰੈ ਨਾ ਕੋਈ। ਸੁਖ ਵਿੱਚ ਨਹੀਂ ਸੰਸਾਰੀ ਲੋਕ ਕਰਦੇ, ਸੁਖ ਮੈਂ ਸਿਮਰਨ ਜੇ ਕਰੈ ਦੁੱਖ ਕਾਹੇ ਕੋ ਹੋਏ। ਜੇ ਸੁਖ ਵਿੱਚ ਹੀ ਰੱਬ ਨੂੰ ਯਾਦ ਕਰੇ ਦੁੱਖ ਆਉਣ ਕਿਉਂ? ਜੇ ਸੁਖ ਵਿੱਚ ਹੀ ਰੱਬ ਨੂੰ ਯਾਦ ਕਰ ਲਈਏ ਤੇ ਦੁੱਖ ਕਿਉਂ ਆਉਣ ਪਿਆ? ਦੁੱਖ ਆਉਂਦੇ ਹੀ ਤਾਂ ਨੇ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਇਹ ਗੁਰਭੇਦ ਬਤਾਵੈ। ਨਾਮ ਤੋਂ ਬਗੈਰ ਹਰ ਬਿਸਰਤ ਸਦਾ ਖੁਆਰੀ, ਜੇ ਮਾਲਕ ਦੀ ਯਾਦ ਨਹੀਂ ਕਹਿੰਦੇ ਸਦਾ ਹੀ ਖੁਆਰ ਹੋਗਾ। ਤਾਕੋ ਧੋਖਾ ਕਹਾਂ ਬਿਆਪੈ, ਜਾ ਕੋ ਓੜ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅਨਚਲੈ ਗੁਹਾਰ। ਉਹ ਹਾਰ ਕੇ ਜਾਏਗਾ, ਚਾਹੇ ਸਾਰੀ ਦੁਨੀਆਂ ਦਾ ਰਾਜਾ ਕਿਉਂ ਨਾ ਹੋਵੇ, ਹਾਰ ਕੇ ਜਾਏਗਾ। ਖੈਰ ਇਹ ਯਾਦ ਕਦੋਂ ਕਰਦਾ? ਯਾਦ ਉਦੋਂ ਕਰਦਾ ਜਦੋਂ ਸਾਰੇ ਪਾਸਿਆਂ ਤੋਂ ਨਿਆਸਰਾ ਹੋ ਜਾਂਦਾ। ਪਰ ਦੇਖੋ, ਉਹ ਗੁਰੂ ਪਰਮੇਸ਼ਰ ਕਦੀ ਨਹੀਂ ਕਹਿੰਦੇ ਕਿ ਭਾਈ ਮੈਨੂੰ ਹੁਣ ਕਿਉਂ ਤੂੰ ਯਾਦ ਕੀਤਾ। ਪਿਆਰੇ ਮਹਾਂਪੁਰਸ਼ਾਂ ਦਾ ਵਚਨ ਹੈ ਕਿ ਸਭ ਤੋਂ ਭੋਲਾ ਰੱਬ ਹੈ, ਇਹ ਮਹਾਂਪੁਰਸ਼ਾਂ ਦਾ ਵਚਨ ਹੈ, ਸਭ ਤੋਂ ਭੋਲਾ ਰੱਬ ਹੈ। ਕਿਵੇਂ? ਆਮ ਤੁਸੀਂ ਦੇਖੋ, ਜੇ ਬੰਦਾ ਤੇ ਕੋਈ ਗੱਲ ਬਣਦੀ ਹੈ, ਮੁਸੀਬਤ ਬਣਦੀ ਹੈ, ਪਹਿਲਾਂ ਇੱਧਰ ਉੱਧਰ ਜਾਂਦਾ, ਫਿਰ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾ,
ਉਹ ਮੈਂ ਕਹਾਂ ਉਹ ਹੋਵੇ, ਦੇਖੋ
ਹੈ ਕੀ, ਤੇ ਕਹਿੰਦਾ ਮੇਰਾ ਕਿਆ ਹੋਣਾ ਚਾਹੀਦਾ। ਕਹਿੰਦੇ ਬੋਹੜ ਦੇ ਦਰਖਤ ਥੱਲੇ ਲੰਮਾ ਪਿਆ, ਕਹਿੰਦਾ ਹੇ ਰੱਬਾ, ਜੇ ਤੂੰ ਕਿਤੇ ਮੇਰੇ ਨੇੜੇ ਆਵੇ ਮੈਂ ਤੇਰੀਆਂ ਗਲਤੀਆਂ ਕੱਢਾਂ ਦੱਸਾਂ। ਹੈ ਏਡਾ ਵੱਡਾ ਬੋਹੜ ਦਾ ਦਰਖਤ ਹੈ ਤੇ ਲਾ ਦਿੱਤੀਆਂ ਛੋਟੀਆਂ ਛੋਟੀਆਂ ਗੋਲਾਂ। ਆ ਬੇਲ ਛੋਟੀ ਜੀ ਹੁੰਦੀ ਹੈ ਤਰਬੂਜ ਦੀ, ਹਦਵਾਣਾ ਕਹਿੰਦੇ, ਤਰਬੂਜ ਕਹਿੰਦੇ। ਉਹ ਛੋਟੀ ਜੀ ਬੇਲ ਥੱਲੇ ਪਈ ਹੈ, ਉਹਨੂੰ ਏਡੇ ਏਡੇ ਵੱਡੇ ਤਰਬੂਜ ਲਾ ਦਿੱਤੇ। ਹੈ ਆ ਤੇਰੀਆਂ ਗਲਤੀਆਂ, ਕਿਤੇ ਮੇਰੇ ਕੋਲ ਬੈਠੇ ਤੈਨੂੰ ਦੱਸਾਂ ਤੂੰ ਕਿਹੜੀਆਂ ਗਲਤੀਆਂ ਕਰਨਾ।
ਇਹ ਤਰਬੂਜ ਤੇ ਬੋਹ ਨੂੰ ਲੱਗਣੇ ਚਾਹੀਦੇ ਸੀ ਤੇ ਗੋਲਾਂ ਜਿਹੜੀਆਂ ਸੀ ਨਾ ਉਹ ਬੇਲ ਨੂੰ ਲੱਗਣੀਆਂ ਚਾਹੀਦੀਆਂ ਸੀ। ਛੋਟੀ ਜਿਹੀ ਬੇਲ ਹੈ, ਐਡਾ ਵੱਡਾ ਦਰਖਤ ਤੇ ਆ ਉਹਦੇ ਨਾਲ ਮਜ਼ਾਕ ਕੀਤਾ ਜੀ। ਤੇ ਅਜੇ ਲੰਮਾ ਪਿਆ ਇਹ ਗੱਲਾਂ ਸੋਚਦਾ ਸੀ ਤੇ ਉਤੋਂ ਇੱਕ ਗੋਲ ਡਿੱਗੀ ਬੋਰਡ ਦੀ ਤੇ ਆ ਕੇ ਨੱਕ ਤੇ ਵੱਜੀ। ਕਹਿੰਦਾ ਸ਼ੁਕਰ ਹੈ ਜੇ ਕਿਤੇ ਤਰਬੂਜ ਹੁੰਦਾ ਤੇ ਮੇਰਾ ਸਿਰ ਫਿਸ ਜਾਣਾ। ਤੇਰੀ ਗਲਤੀ ਨਹੀਂ, ਗਲਤੀਆਂ ਤੇ ਮੇਰੀਆਂ ਹੀ ਨੇ, ਤੂੰ ਜੋ ਕੀਤਾ ਸਹੀ ਕੀਤਾ। ਬੇਨਤੀ ਕਰਨ ਤੋਂ ਭਾਵ ਕਿ ਇਹ ਰੱਬ ਦੇ ਬਾਰੇ ਵੀ ਕਹੇਗਾ ਐ ਹੋਣਾ ਚਾਹੀਦਾ, ਰੱਬ ਨੂੰ ਐ ਕਰਨਾ ਚਾਹੀਦਾ, ਭੁੱਲਾ ਹੋਇਆ ਉਹਦੇ ਬਾਰੇ ਜੋ ਬੋਲੇ। ਪਰ ਜਦੋਂ ਉਹਨੂੰ ਯਾਦ ਕਰਦਾ ਉਹ ਏਡਾ ਦਿਆਲ ਹੈ ਨਾ, ਬਖਸ਼ਿੰਦ ਹੈ, ਦਿਆਲ ਹੈ। ਦੇਖੋ ਗੁਣ ਔਗੁਣ ਨਹੀਂ ਵਿਚਾਰਦਾ, ਗੁਣ ਔਗੁਣ ਮੇਰਾ ਕਿਸ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਉਹ ਔਗੁਣ ਨਹੀਂ ਦੇਖਦਾ, ਉਹ ਬਖਸ਼ਿੰਦ ਹੈ, ਉਹ ਦਿਆਲ ਹੈ, ਕਿਰਪਾਲੂ ਹੈ, ਦਿਆਲੂ ਹੈ। ਪਿਆਰੇ ਉਹਨੂੰ ਯਾਦ ਤੇ ਕਰਕੇ ਦੇਖੀਏ, ਉਹਨੂੰ ਯਾਦ ਤੇ ਕਰਕੇ ਦੇਖੀਏ। ਇੱਕ ਜਗ੍ਹਾ ਆਉਂਦਾ ਜੀਵ ਵਾਚ ਤੇ ਅਕਾਲ ਵਾਚ। ਜੀਵ ਕਹਿੰਦਾ ਹੇ ਮਾਲਕ, ਹੇ ਪ੍ਰਭੂ, ਮੇਰੇ ਨਾਲ ਆ ਕੇ ਕੀਤਾ ਹੈ, ਮੇਰੇ ਅੰਦਰ ਹੱਡੀਆਂ, ਮੇਰੇ ਅੰਦਰ ਖੂਨ ਮਿੱਝ, ਮੇਰੇ ਅੰਦਰ ਗੰਦਗੀ ਤੇ ਬਾਹਰੋਂ ਲੇਪਣ ਕਰ ਦਿੱਤਾ, ਇਹ ਮੇਰੇ ਨਾਲ ਧੋਖਾ ਨਹੀਂ। ਤੇ ਅੱਗੋਂ ਬਚਨ ਹੁੰਦਾ ਅਕਾਲ ਵਾਚ, ਕਹਿੰਦੇ ਹੇ ਜੀਵ, ਜੇ ਮੈਂ ਬਾਹਰੋਂ ਤੇਰੀ ਸਫਾਈ ਨਾ ਕਰਦਾ ਤੇ ਤੈਨੂੰ ਜਿਉਂਦਿਆਂ ਨੂੰ ਕੀੜਿਆਂ ਨੇ ਖਾ ਜਾਣਾ ਸੀ। ਮੈਂ ਤੇ ਤੇਰੇ ਤੇ ਕਿਰਪਾ ਕੀਤੀ ਹੈ, ਜੇ ਤੇਰੇ ਅੰਦਰ ਹੱਡੀਆਂ ਮਿੱਝ ਖੂਨ ਗੰਦਗੀ ਹੈ ਤੇ ਬਾਹਰੋਂ ਮੈਂ ਸਫਾਈ ਜੇ ਕੀਤੀ ਹੈ ਤੇ ਤੇਰੇ ਭਲੇ ਵਾਸਤੇ ਹੈ, ਇਹ ਧੋਖਾ ਨਹੀਂ, ਤੇਰਾ ਭਲਾ ਹੈ, ਨਹੀਂ ਤੇ ਤੈਨੂੰ ਜਿਉਂਦੇ ਨੂੰ ਕੀੜਿਆਂ ਨੇ ਖਾ ਜਾਣਾ ਸੀ। ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਿਆਲਾ। ਦੇਖੋ ਅੱਜ ਤੇ ਜਰਾ ਜਰਾ ਜਿੰਨੀ ਗੱਲ ਤੇ ਕਹਿੰਦੇ ਆ ਕਿਉਂ ਹੋਇਆ ਆ ਕਿਉਂ, ਪਰ ਮਾਰੇ ਕਹਿੰਦੇ ਪਿਆਰਿਓ ਉਹ ਗੁਰੂ ਉਹ ਪਰਮੇਸ਼ਰ ਹਮੇਸ਼ਾ ਭਲਾ ਹੀ ਕਰਦਾ, ਹਰ ਜੀਵ ਦਾ ਭਲਾ ਕਰਦਾ। ਉਹਦੇ ਦਿੱਤੇ ਹੋਏ ਦੁੱਖ ਦੇ ਵਿੱਚ ਵੀ ਪਤਾ ਨਹੀਂ ਜੀਵ ਦਾ ਕਿੰਨਾ ਕੁ ਭਲਾ ਹੈ, ਪਰ ਸਾਨੂੰ ਸਮਝ ਨਹੀਂ। ਇਸ ਕਰਕੇ ਅਸੀਂ ਕਹਿੰਦੇ ਐਂ ਕਿ ਹੋਇਆ ਕਿ ਹੋਇਆ, ਉਹਨੂੰ ਜਦੋਂ ਹੀ ਯਾਦ ਕਰੀਏ। ਦੇਖੋ ਉਹ ਕਦੇ ਨਹੀਂ ਕਹਿੰਦਾ ਕਿ ਮੈਂ ਤੇਰੀ ਨਹੀਂ ਸੁਣੀ, ਹੁਣ ਕਿਉਂ ਮੈਨੂੰ ਯਾਦ ਕੀਤਾ ਹੈ, ਨਾ ਨਾ। ਦੇਖੋ ਉਹ ਕਿੰਨਾ ਦਿਆਲ ਹੈ। ਤੇ ਸੱਚਮੁੱਚ ਵਿਚਾਰ ਕਰੀਏ, ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਵੀ ਜਦੋਂ ਮੈਂ ਅਰਦਾਸ ਕਰੀ ਆਹ ਕਰਨੀ ਚਾਹੀਦੀ ਹੈ ਸਾਨੂੰ। ਤੇਰੇ ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਤੇਰੇ ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ, ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ, ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। I'm not afraid. उज्जल करते हम निर्गुण तो दाता, हम मूर्ख तुम चतर सियाने, तुम सर्व कला का ज्ञाता, माधव हम ऐसे तुम ऐसा, हम पापी तुम पाप खंडन, नीको ठाकुर देसा। आ अरदास सानू करनी चाहिए। वो दयाल है, कृपालु है, दयालु है, बख्शिंद है, साध बख्शिंद सदा मेहरवाना, सबना दे आधारी। वो गिनती नहीं करता। वड़े वड़े विद्वान बैठे ने, हर कोई अपने अवतार पीर पकंबर दी शिफ्त कर रहा है कि साडे ने कहा किसी ने एक गुनाह किया होवे ते उन्हूं बख्श देना चाहिए, किसी ने कहा साडे ने दस गुनाह बख्शे ने, किसी ने कहा साडे ने सौ गुनाह बख्श दिता है, सौ गुनाह भी बख्श दिता है। भाई साहब भाई डॉक्टर वीर सिंह जी बैठे सी, वो कदी स्टेज ते बोलिया नहीं सी करदे, कलम दे धनी सिर्फ फतेह बुलाया करते सी, जे कि धार्मिक समागम है उत्थे बैठे है तां इह कहा जाना कि भाई साहब संगतां दे दर्शन करनगे, फतेह बुलाउणगे, केवल उन्होंने फतेह बुलाउणी है। अज इस विद्वाना की मीटिंग विच भाई साहब जिस वेले उठे, कह लगे जिहड़ा किसी का एक भी गुनाह बख्श दिंदा है ना, बहुत चंगा है, सत्कारयोग है। जे कोई किसी दे दस गुनाह भी बख्श देंदा है, बहुत सत्कार योग है, दस गुनाह बख्श रहे, क्षमा कर रहे है। जे कोई किसी दी सौ गलती भी माफ कर देंदा है, सौ गुनाह बख्श देंदा है, बहुत चंगा है। पर कहंदे मेरे गुरु नानक साहिब सच्चे सतगुरु जेड़ा ओदे दर ते आ जावे, मेरे गुरु नानक साहिब किसी दे गुनाह गिनदे ही नहीं, जे जिन्ने भी गुनाह होंगे सारे बख्श लेंदे। ते उत्थे भाई साहब पढ़ रहे ने सद बख्शिंद सदा मेहरवाना, सबना दे आधारी, नानक दास संत पातशाह परयो राख लिहो एह बारी, सद बख्शिंद। देखो गिनती नहीं कोई भी किन्ने को गुनाह, वह सतगुरु गुरु परमेश्वर सारे गुनाह बख्श लेंदे। ओ दयाल ने, ओ कृपालू ने, बख्शिंद ने। पर उन्हें याद तो करके देखिए, अरदास करिए प्यारे। जदों असी अरदास करांगे ना, अंदरों जुड़ के करांगे, ते कदी भी उस मालक वालों ए नहीं भी हुण क्यों तू अरदास कर रहे, हुण क्यों याद कर, नहीं, वो उसे वेले ही सुनदा है, देर साडे विच है, चाहे मनुख है चाहे पशु पंछी है। जे द्रौपदी ने उस वेले की उस वेले पत रखी है, उस वेले राखी हुई है। असी भी मालक नूं याद करिए, साढ़े ते भी कृपा करनगे, असी भुलदे क्यों है। गुरु महाराज कहिंदे देखो नाम की महिमा, देखो गुरु परमेश्वर की शरण। पहला गुरु महाराज जी ने गणका की मिसाल दिती है, फिर ध्रुव की दिती, तीसरी मिसाल गुरु महाराज हाथी की दें। जब ही शरण गही कृपा निद गज ग्रह ते छूटा। महिमा नाम कहा लो बरनो राम कहत बंधन ते टूटा। गुरु महाराज कहंदे ओ जेड़ा हाथी है ना उन्हें कहते देखो याद किया, पर याद कदों किया जो सारे पासियां तो न्यासरा हो गया। ए तंदवा हुण उन हाथी नू गहरे पानी च खिंच के लै चलिया। इन देखिया मैं तां गया, हुण तां मैं गया। उसने एकदम हाथी ने अरदास कीती है, उन मालक नू याद कीता। उस वे हाथी भी हुण यही कहिंदा कि हुण मेरा कोई आसरा नहीं। एक तकिया आसरा तेरा होर सबे टाइयां टेरियां, तकिया आसरा तेरा होर सबे टाइयां टेरियां, केड़े अखर वरते होंगे हाथी ने प्यारे हो। अंदरों मालक नू याद कीता ते अरदास उस वेले सुनेंगे, देर नहीं लगी। मालक ने जब ही शरण गही कृपा निद गज ग्रह ते छूटा, गज हाथी उस वेले छूट गया। सारे बंधन जेड़े सी उहदे देखो कई दिन तो फसिया होया, परिवार छड़ गया, शरीर दा बल हार गया, पर तान लाई गया पहला। अखीर ते जदों तंदवे दा जोर पिया ते एकदम मालक नूं याद कीता ते मालक ने उसे वेले सारे इहदे बंधन तोड़ दिते। बंधन टुट गए हाथी दे सारे, बंधन टुट गए हाथी दे सारे, एक बारी राम बोलिया टुट गए हाथी दे सारे, एक बारी राम बोलिया Yeah। हाथी ने शरण ली है प्रभु दी, उस मालिक नूं याद कीता, उहदे सारे दुख दूर हो गए, बंधन टुट गए। साडे नहीं हो सकदे, हो सकदे। मारे नाम दी महिमा दस रहे है, गुरु परमेश्वर दी शरण विच आउण दा लाभ दस रहे है। एक हरनी जंगल विच घा चुग रही है, शिकारी ने देखिया, एक पासे जाल ला दिता, एक पासे झाड़ी नू अग ला दिती, तीसरे पासे कुत्ता खड़ा कर दिता, चौथे पास्यों ए शिकारी जेड़ा हरनी नू गोली मारन लगा। चारे रस्ते बंद ने, भी एक किते दौड़ ना जावे, एक पासे जाल है, एक पासे कुत्ता खड़ा है, एक पासे झाड़ी नू अग लगी है, इत ना वड़ जावे। चौथे पास्यों ने शिस्त बन ली। हरनी ने देखिया चारे रस्ते बंद ने, एक शिंदे विच सब कुछ समझ लिया उसने, ते अरदास ही मालक अगे कर दिती, हुण मेरा कोई नहीं। किन्नी क देर लगती है जदों शिकारी ने शिस्त बन्नी होवे, ते कपोटा ही लाउणा ना, पर की भाणा वरत्या, थल्ले ओ नाग निकलिया, उन्हें एकदम डंग मारिया शिकारी दे हाथ। डंग वजद्या सार हाथ हिल गया, ते नाली दा मुंह कुत्ते वल हो गया, गोली चल गई, ते सीधी कुत्ते नूं वज गए। ते इधर शिकारी पिछे नूं पुट्ठा होके डिग पिया, हवा दा रुख बदलिया, ते अग ने जाल भी छड़ दिता, चारे रस्ते हरनी दे खुले हो गए। मालक सुनदा प्यारे, ए पशु पंछी भी सुख विच मालक दा शुकराना करदे ने, ते दुख विच ओनू याद करदे ने, याद करदे। गुरु महाराज कहिंदे जे उहनां दी मालक सुनदा तुहाडी क्यों ना सुनेगा। जदों कोई संकट आ जावे सिर ते, कोई मुसीबत बन जावे, दुख आ जावे, की करना चाहिए? सानू अगे नालों भी सिमरन ज्यादा करना चाहिए, नितनेम होर वधाउणा चाहिए, होर बाणी पढ़ो, होर भजन करो। हे वाहिगुरु, आप ही कृपा करो। राय बुलार गुरु नानक साहिब महाराज सच्चे पातशाह जी नूं याद करदा है, बड़ा विराग है। दयाल गुरु नानक साहिब सच्चे पातशाह संसार नूं उतारदे होए राय बुलार दीआं बेनतीआं सुण के, ते राय बुलार नूं दर्शन दिंदे। राय बुलार ने पछाणिया सी गुरु नानक साहिब नूं, बेबे नानकी ने पछाणिया गुरु नानक साहिब। राय बुलार दा शरीर बिरद हो चुका है, इतिहास विच ऐसा भी आउंदा है कि इहदे घर कोई औलाद नहीं सी, ते गुरु नानक साहिब दी बख्शिश करके ही राय बुलार दे घर औलाद होई सी। इह राय बुलार बिरद शरीर ते सच्चे पातशाह नूं याद करदा है, हे मेरे अल्लाह ताला गुरु नानक साहिब, हे मेरे खुदा गुरु नानक साहिब, हुण मैनूं आखरी वार दे दर्शन दिओ। खैर गुरु बाबा जी ने दर्शन दिते ने, ते उत्थे एक बड़ा प्यारा बचन आउंदा। राय बुलार ते गुरु नानक साहिब दे जदों बचन हुंदे ने, ते गुरु नानक साहिब कहिंदे राय बुलार, जदों आपणे वस तों गल बाहर हो जावे, सारे पासियां तों इह जीव न्यासरा हो जावे, कहिंदे रब अगे लम्मे पै जाओ, रब अगे लम्मे पै जाओ। इहदा मतलब की, कि अपने आसरे छड के आसरा मालक वाहिगुरु दा लवो, उन्हों याद करो। तुसी जदों तुसी वाहिगुरु नूं याद करोगे, उहदे अगे अरदास करोगे ना, तीने ताप नुआरण हारा दुख हंता सुख रास, ताको बिघना को लागै जाकी प्रभ आगै अरदास। राय बलार रब अगे लम्मे पै जो, भाव अपने आप नूं सरेंडर कर दो गुरु परमेश्वर अगे, ते उन्हों याद करो। जद उन्हों याद करोगे ते सारे दुखां दा खात्मा हो जाएगा। इस करके गुरु महाराज कहंदे ने उस मालक नूं याद करो, उहदा सिमरन करो। उहदा सिमरन कीता गनका ने ते आप तरी ते तारनहारी बन गई। उहदा सिमरन कीता ध्रुव ने ते उन्हों अविनाशी राज प्राप्त होया, आप ही तरे तारन हारे बन गए। उहदा सिमरन कीता, उन्हों याद कीता गजिंदर हाथी ने, ते सारे दुखां तों उहदा छुटकारा हो गया। उन्हों याद कीता अजामल ने, अजामल पापी जग जाने, अप जस दुनिया ते फैल गया, सारी दुनिया ते बदनामी हो रही है, बड़ा माड़ा है, बड़ा माड़ा है। अजामल पापी जग जाने, ते जदों उस अजामल ने सच्चे दिलों आखरी श्वास ते उस प्रभु नूं याद कीता ना, ते किन्ना का समा लगा। सास कई बार हैरान हो जाईदा जदों आपां गिनतियां मिनतियां विच पैंदे आ जां किसे नूं पौंदे आ। जे सानूं महापुरश कहिंदे कि भाई तुसी इन्नी बाणी वध पढ़ो, इन्नियां माला फिरो, इहदा मतलब समझिए, भी इह ना होवे असीं कुछ करिए ही ना। ओह महापुरश सानूं लाउंदे आ कि भाई इहनां नूं कम से कम कहांगे कि 2 घंटे जपो, 4 घंटे जपो, तां ही है जिहड़ा 2 मिंट भी लगदा कम से कम जपेगा तां सही। इहदा मतलब इह नहीं कि गिनती मिन उत्थे गिनती मिनती नहीं चलदी प्यारे, उत्थे गिनती मिनती नहीं। कोई फकीर, कोई साधु महात्मा ग्वाले दे कोल दुध लैण गया, की देखिया उत्थे लैण लगी होई ते ग्वाला पहलां पैसे लैंदा है, फिर उन्ना नाप के दुध उहदे बर्तन च पाउंदा है। इह फकीर भी लैण दे विच खड़ा हो गया, इन्हें की देखिया एक बारों आया, लाइन विच खड़ा भी नहीं होया, पैसे नहीं दिते, ग्वाले दे अगे बर्तन कर दिता तो उन्हें भर दिता, नाप के भी नहीं, इन्हें बर्तन किया उन्हें भर दिता ते चला गया। ये फकीर लाइन विचों निकल के ते अगे चला गया, ते ग्वाले दा हाथ फड़ लिया, ऐ ग्वाले तू गाहकां दी लाइन लाई हुई है, सब को पहला पैसे लेना ते उन्हां नाप के दुध बर्तन विच पाउंदा है। ये गाहक लाइन ला के खड़े ने, आ कौन है जेड़ा आया ते लाइन विच भी खड़ा नहीं होया, पैसा भी कोई नहीं दिता ते तू मंगिया भी नहीं, उन्हें बर्तन अगे कर दिता है ते तू बिना नाप तोल देता बर्तन भर दिता है, ये कौन है? ते ग्वाले ने कहा फकीर साई ए मेरा मित्र है, मित्र नाल कदी हिसाब नहीं हुंदा। उस फकीर दे हाथ च तस्वी सी, माला सी, वगा के माला ओ तस्वी सुटी ते ग्वाले नूं सिर झुका दिता, कहन लगा ग्वाले अज मैनूं सोझी आ गई। रब दे प्यारे ते हर थां तो सिख्या लै लैंदे आ, सिख्या लैण वाला होवे सी। मैं हुण तक उहदे नां दीआं जिहड़ीआं माला फेरदा सी ते मैं रोज कहिंदा सी हे खुदा मैं तेरे नाम दीआं इन्नीआं माला फेरीआं ने, हे अल्लाह ताला मैं तेरे नाम दीआं इन्नीआं माला फेरीआं ने, मैं गिनतीआं करदा सी, मैं जोड़ करदा सी, पर मैनू अज पता लगा भी प्यारे नाल हिसाब नहीं हुंदा, उत्थे हिसाब नहीं। ते ओ मालक भी एडा दयाल है, ओ नहीं देखदा गिनतियां मिनतियां, ਮੇਰੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਅਜਾ ਮਲ ਪਾਪੀ ਜਗ ਜਾਣੇ। ਹੁਣ ਜਿਹੜਾ ਅਗਲਾ ਬਚਨ ਹੈ ਦੇਖੋ, ਜ਼ਿੰਦਗੀ ਭਰ ਆਪਾਂ ਬਾਣੀ ਸੁਣਦੇ ਰਹਿੰਦੇ ਹਾਂ, ਪਰ ਮੇਰੇ ਸਤਿਗੁਰੂ ਸਾਨੂੰ ਕੀ ਸਮਝਾ ਰਹੇ ਨੇ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਇੰਨੀ ਦੇਰ ਲੱਗੀ ਜੇ ਉਹਨੂੰ ਪਾਰ ਹੋਣ ਲੱਗਿਆ, ਉਹਦੀ ਮੁਕਤੀ ਹੋਣ ਲੱਗਿਆ, ਉਹਨੂੰ ਪਾਰ ਹੋਣ ਲੱਗਿਆ ਕੋਈ ਸਾਲਾਂ ਦੇ ਸਾਲ ਲੱਗੇ ਹੈ? ਨਾ ਨਾ ਨਾ, ਬਸ ਉਹਨੇ ਯਾਦ ਕੀਤਾ ਅਜਾ ਮਲਕੋ ਅੰਤ ਕਾਲ ਮੈਂ, ਅੰਤ ਸਮੇਂ ਅਜਾ ਮਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕੋ ਜੋਗੀ ਸੁਰ ਬਾਸ਼ਦ ਸੋ ਗਤ ਛਿੰਨ ਮੈਂ ਪਾਈ। ਇੱਥੇ ਛਿੰਨ ਆਇਆ, ਪਹਿਲਾਂ ਨਿਮਖ ਆਇਆ ਬਾਣੀ ਵਿੱਚ ਦੇਖੋ, ਫਿਰ ਛਿੰਨ ਇੱਥੇ ਆਇਆ। ਇੰਨੀ ਦੇਰ ਲੱਗੀ ਜੇ ਪਿਆਰੇ ਉੱਤੇ ਕਿਰਪਾ ਹੁੰਦੇ। ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ, ਨਾਨ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਸ ਪਾਰ। ਮਰ ਕਹਿੰਦੇ ਭਾਈ ਤੁਸੀਂ ਵੀ ਵਾਹਿਗੁਰੂ ਦਾ ਸਿਮਰਨ ਕਰੋ, ਤੁਸੀਂ ਵੀ ਨਾਮ ਜਪੋ, ਜੇ ਉਹਨਾਂ ਦੀ ਸੁਣੀ ਗਈ ਹੈ ਉਹ ਤਰ ਸਕਦੇ, ਤੁਸੀਂ ਕਿਉਂ ਨਹੀਂ ਤਰ ਸਕਦੇ? ਲੋੜ ਹੈ ਕਿ ਅਸੀਂ ਸੱਚੇ ਦਿਲੋਂ ਉਸ ਮਾਲਕ ਨੂੰ ਯਾਦ ਕਰੀਏ। ਉਹਦੀ ਯਾਦ ਚ ਸੁੱਖ ਨੇ ਤੇ ਭੁੱਲਣ ਵਿੱਚ ਦੁੱਖ ਨੇ। ਜਿਹੜਾ ਵੀ ਉਹਦਾ ਸਿਮਰਨ ਕਰਦਾ ਉਹਨੂੰ ਯਾਦ ਕਰਦਾ ਉਹਨੂੰ ਸਦਾ ਸੁਖ ਦੀ ਅਵਨਾਸੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਬਾਕੀ ਆਸਰੇ ਛੱਡ ਕੇ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ, ਉਸ ਮਾਲਕ ਨਾਲ ਸੱਚੇ ਦਿਲੋਂ ਜੁੜਨਾ, ਇਹੋ ਲੋਕ ਸੁਖੇ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਰਨ ਵਿਚਾਰੋ ਮਨ ਰੇ ਪ੍ਰਭ, ਸ਼ਰਨ ਵਿਚਾਰੋ ਮਨ ਰੇ ਪ੍ਰਭ, ਸਮਾਂ ਆਜ਼ਾਦ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਚਮਕੌਰ ਸਾਹਿਬ ਦੇ ਦੀਵਾਨ ਅੱਜ ਤੋਂ ਸ਼ੁਰੂ ਨੇ, ਭਾਈ ਸੁਖਿੰਦਰ ਸਿੰਘ ਜੀ ਉੱਥੇ ਗਏ ਹਨ, ਚਾਰ ਦਿਨ ਦਾ ਪ੍ਰੋਗਰਾਮ, ਸ਼ਨੀਵਾਰ ਤੱਕ ਆਖਰੀ ਹੈ ਚਮਕੌਰ ਸਾਹਿਬ ਦਾ, ਸਮਾਂ 1 ਤੋਂ ਲੈ ਕੇ 4 ਵਜੇ ਤੱਕ ਹੈ ਤੇ ਉੱਥੇ ਆਖਰੀ ਦਿਨ ਸਵਾਰੀਆਂ ਇੱਥੋਂ ਜਾਣਗੀਆਂ। ਉਸ ਇਲਾਕੇ ਦੀਆਂ ਸੰਗਤਾਂ ਲਾਭ ਪ੍ਰਾਪਤ ਕਰ ਸਕਦੀਆਂ ਹਨ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪਿਆਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਸ਼ਬਦ ਹੋ ਤੰਗਾਵੋ ਹਰੀ ਗੇਰਾ ਮੰਜਨੀ ਸ਼ਬਦ ਕਰੋ ਪਿਆਰੋ ਸਾਡਾ ਨਾ ਮੇਰਾ ਆਧਾਰੋ ਪਾਜੇ ਸਾਹਿਬ ਧੰਨ ਹੈ
Oh, yeah.